ਹੈ। ਅੱਜ ਇਤਿਹਾਸਿਕ ਦਿਨ, ਅੱਜ ਦੇ ਦਿਨ ਧਰਮ ਰੱਖਿਅਕ, ਜਗਤ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰਿਆਈ ਗੱਦੀ ਦੀ ਉਹ ਜ਼ਿੰਮੇਦਾਰੀ ਸੰਭਾਲੀ ਹੈ, ਗੁਰਿਆਈ ਗੱਦੀ ਦੀ ਜ਼ਿੰਮੇਦਾਰੀ ਪ੍ਰਾਪਤ ਕੀਤੀ ਹੈ, ਜਿਸ ਮੁਤਲਕ ਭੱਟਾਂ ਨੇ ਇਹ ਸ਼ਬਦ ਨੇ ਕਿ ਗੁਰਿਆਈ ਗੱਦੀ ਸਿਰਫ ਦੁਨੀਆਂ ਦੀ ਸ਼ੋਹਰਤ ਦਾ ਸਾਧਨ ਨੇ। ਗੁਰਿਆਈ ਗੱਦੀ ਦੁਨੀਆਂ ਦੀ ਵਡਿਆਈ ਦਾ ਕਾਰਨ ਵੀ ਨਹੀਂ, ਗੁਰਿਆਈ ਗੱਦੀ ਦੁਨੀਆਂ ਦੇ ਸਾਜੋ ਸਾਮਾਨ ਦੀ ਪ੍ਰਾਪਤੀ ਦਾ ਕਾਰਨ ਵੀ ਨਹੀਂ, ਗੁਰਿਆਈ ਗੱਦੀ ਦੁਨੀਆਂ ਦੀ ਦੌਲਤ ਪ੍ਰਾਪਤੀ ਦਾ ਜ਼ਰੀਆ ਵੀ ਨਹੀਂ। ਗੁਰਿਆਈ ਗੱਦੀ ਤੇ ਉਹ ਇੱਕ ਅਜਿਹੀ ਵੱਡੀ ਜ਼ਿੰਮੇਦਾਰੀ ਏ ਕਿ ਜਿਸ ਨੂੰ ਵੀ ਗੁਰਿਆਈ ਗੱਦੀ ਪ੍ਰਾਪਤ ਹੁੰਦੀ ਏ ਉਹਦੇ ਮੋਢਿਆਂ ਉੱਪਰ ਦੋਨਾਂ ਜਹਾਨਾਂ ਦੇ ਪਾਰ ਉਤਾਰੇ ਦਾ ਬੋਝ ਆ ਟਿਕਦਾ ਹੈ। ਇਹਨਾਂ ਬੋਝ, ਇਹਨਾਂ ਭਾਰ ਸਹਾਰਨ ਦੀ ਜਿਸ ਵਿੱਚ ਸ਼ਕਤੀ ਹਿੰਮਤ ਹੁੰਦੀ ਏ ਉਹਨੂੰ ਅਕਾਲ ਪੁਰਖ ਵਾਹਿਗੁਰੂ ਗੁਰਿਆਈ ਗੱਦੀ ਦੀ ਬਖਸ਼ਿਸ਼ ਕਰਦਾ, ਗੁਰਿਆਈ ਗੱਦੀ ਦੀ ਜ਼ਿੰਮੇਦਾਰੀ ਸੌਂਪਦਾ। ਇਲਾਹੀ ਸ਼ਬਦ ਨੇ ਸੋਢੀ ਸ੍ਰਿਸ਼ਟ ਸਕਲ ਤਾਰਨ ਕਉ ਆਪ ਗੁਰ ਰਾਮਦਾਸ ਕਉ ਮਿਲੀ ਵਡਾਈ, ਸੋਈਏ ਮਹੱਲੇ ਚੌਥੇ ਕੇ। ਇਤਿਹਾਸ ਦੀ ਰੌਸ਼ਨੀ ਵਿਚ ਦੇਖਣ ਤੋਂ ਪਤਾ ਲੱਗਦਾ ਕਿ ਕਈਆਂ ਨੇ ਕੋਸ਼ਿਸ਼ ਕੀਤੀ, ਕਈਆਂ ਨੇ ਯਤਨ ਕੀਤਾ ਇਸ ਬੋਝ ਦੇ ਨੀਚੇ, ਇਸ ਭਾਰ ਦੇ ਨੀਚੇ ਆਪਣਾ ਸਿਰ ਦੇ ਕੇ ਇਸ ਨੂੰ ਥੰਮਣ ਦਾ ਯਤਨ ਕੀਤਾ, ਪਰ ਉਹ ਅਸਫਲ ਹੀ ਰਹੇ। ਉਹਨਾਂ ਨੂੰ ਸਫਲਤਾ ਨਾ ਪ੍ਰਾਪਤ ਹੋ ਸਕੀ। ਜਿਵੇਂ ਸੰਸਾਰਕ ਪੱਖ ਵਿਚ ਅਸੀਂ ਦੇਖਦੇ ਹਾਂ, ਜੇ ਰੌਸ਼ਨੀ ਹੈ ਤਾਂ ਅੰਧੇਰਾ ਵੀ ਹੈ, ਜੇ ਸੁਖ ਹੈ ਤਾਂ ਦੁੱਖ ਵੀ ਹੈ, ਜੇ ਮਾਨ ਸਨਮਾਨ ਹੈ ਤਾਂ ਨਾਲ ਅਪਮਾਨ ਵੀ ਹੈ, ਜੇ ਦਿਨ ਹੈ ਤਾਂ ਨਾਲ ਨਾਲ ਰਾਤ ਵੀ ਹੈ। ਇਸੇ ਹੀ ਤਰ੍ਹਾਂ ਜੇ ਸੰਸਾਰ ਦੇ ਅੰਦਰ ਪਰਮੇਸ਼ਰ ਰੂਪ ਸ਼ਖਸੀਅਤਾਂ ਮੌਜੂਦ ਨੇ ਤਾਂ ਉਸ ਦੇ ਮੁਕਾਬਲੇ ਤੇ ਜਿਵੇਂ ਬਗਲੇ ਦੇ ਬਰੋਬਰ, ਜਿਵੇਂ ਹੰਸ ਦੇ ਬਰੋਬਰ ਬਗਲਾ ਹੈ, ਇਸੇ ਹੀ ਤਰ੍ਹਾਂ ਸੱਜ ਦੇ ਮੁਕਾਬਲੇ ਤੇ ਝੂਠ, ਸਚਿਆਰ ਦੇ ਮੁਕਾਬਲੇ ਤੇ ਕੂੜਿਆਰ ਲੋਕ ਵੀ ਮਿਲਦੇ ਨੇ। ਪਿਆਲਾ ਖੋ ਸ੍ਰੀ ਵਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ 1604 ਈਸਵੀ ਨੂੰ ਦਿੱਲੀ ਦੀ ਧਰਤੀ ਤੇ ਹਿੰਦੁਸਤਾਨ ਦੀ ਰਾਜਧਾਨੀ ਵਿਚ ਜਮੁਨਾ ਦੇ ਕਿਨਾਰੇ ਤੇ ਉਹ ਸ਼ਬਦ ਕਹੇ ਸਨ ਜਿਨ੍ਹਾਂ ਦਾ ਅਸਰ ਆਉਣ ਵਾਲੇ ਸਮੇਂ ਵਿਚ ਬੜਾ ਡੂੰਘਾ ਸੀ, ਜਿਨ੍ਹਾਂ ਦਾ ਭਾਵ ਬੜੀ ਉੱਚਤਾ ਤੇ ਮਹਾਨਤਾ ਵਾਲਾ ਸੀ। ਇਕ ਪਾਸੇ ਦਿੱਲੀ ਵਿਚ ਬੇਗੁਨਾਹ ਮਜ਼ਲੂਮਾਂ ਤੇ ਧਰਮੀਆਂ ਦੇ ਕਤਲ ਦੀ ਨਦੀ ਵਹਿ ਰਹੀ ਸੀ ਤੇ ਇਸੇ ਨਦੀ ਦੇ ਕਿਨਾਰੇ ਤੇ ਬਹਿ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸ਼ਬਦ ਕਹੇ ਸਨ, ਨਹੀਂ ਵਕਤ ਆਵੇਗਾ ਧਰਮ ਦੀ ਰੱਖਿਆ ਕਰਨ ਵਾਸਤੇ ਆਪਣਾ ਸੀਸ ਦੇ ਕੇ ਇਸ ਜ਼ੁਲਮ ਦੀ ਜ਼ੁਲਮ ਦੁਆਰਾ ਬੇਦੋਸ਼ੇ ਬੇਗੁਨਾਹ ਧਰਮੀ ਲੋਕਾਂ ਦੇ ਖੂਨ ਦੀ ਨਦੀ ਬੰਦ ਕਰਨ ਵਾਲਾ ਮੇਰੇ ਤੋਂ ਬਾਅਦ ਗੁਰਿਆਈ ਗੱਦੀ ਦੀ ਜ਼ਿੰਮੇਦਾਰੀ ਸੰਭਾਲੇਗਾ। ਪਿਆਲਾ ਖੋ ਸ੍ਰੀ ਵਾ 1664 ਈਸਵੀ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਾਡੇ ਪੁਰਾਤਨ ਵਿਚਾਰਾਂ ਦੇ ਵਿਚਾਰ ਮੁਤਾਬਿਕ ਇਹ ਬਚਨ ਕਹੇ, ਜਦੋਂ ਸਿੱਖਾਂ ਨੇ ਸਵਾਲ ਕੀਤਾ ਤੇ ਸਵਾਲ ਵੀ ਸੁਭਾਵਿਕ ਸੀ, ਕੋਈ ਪ੍ਰਤਾਪੀ ਬਜ਼ੁਰਗ, ਕੋਈ ਪ੍ਰਤਾਪੀ ਪਿਤਾ ਜਿਸ ਵੇਲੇ ਅੱਖਾਂ ਮੀਟਣ ਲੱਗਦਾ ਹੈ ਤੇ ਉਹਦੇ ਆਗਿਆਕਾਰੀ ਪੁੱਤਰ, ਉਹਦੇ ਸੁਗੜ ਸੁਜਾਨ ਪੁੱਤਰ ओदे लायक पुत्र ओदा नाम रोशन करन वाले सुपुत्र मायूस होके ओदे ते एक सवाल करते ने पिता जी तुसी ते जा रहे हो पर साड़ी बांह किनू पकड़ा चले हो। ते बाप दा इशारा हुंदा है आसमान दी तरफ वाहगुरु जी दी तरफ। ठीक इसे तरह अधी रात दे वकत भाई केसर सिंह छिब्बर अधी रात दा वेला धन गुरु हरकृष्ण साहिब जी जिस वेले वचन कीता हुक्म कीता वक्त आ गया है समा आ गया है असी अपने शरीर नू छोटी उम्र विच समाप्त करन दी तैयारी कर लईए। असी परलोक प्याना कीता है ता फिर सिखा ने बेनती कीती सी हजूर ए ते दसो ए ते कृपा करो साडी बां किनू पकड़ा चले हो सिखी दी बां किसे हाथ पकड़ा चले हो सानू किसनू सौंप चले हो। ते गुरु हरकृष्ण साहब जी महाराज ने बहुत लंबी विचार महान विचार द्वारा जवाब दिता सी बाबा बकाले बन गुर संगत आप संभाले श्री गुर प्रताप सूरज ग्रंथ। हजूर कहन लगे बाबा जी बकाले विच तशरीफ रखदे ने यानी हुण वाला गुरु बाबे बकाले विच निवास कर रहा है हुण ओ गुरु बन के अपनी संगत दी आप संभाल करेगा प्याला खो श्री वाह जेड़े हुक्मनामे गुरु साहिबां वल्लों लिखे हुए मिलते ने उन्हां विच कई वारी ए शब्द आउंदे ने कहे तुसां गुरु दी शरण विच रहना गुरु बहुड़ी करेगा प्याला खो श्री वाह यानी तुसी गुरु ते भरोसा रखना गुरु दा सिमरन करना ते गुरु तुहाडी रखिया करनगे गुरु तुहाडी हिफाजत करन लई जरूर बौड़नगे जरूर आणगे तुहाडी जरूर हिफाजत होवेगी। तो गुरु हरकृष्ण साहब जी महाराज ने वचन कीता ओ गुरु बनणगे ते गुरु बन के अपनियां संगतां दी आप संभाल करनगे। इस वचन नूं सुन के खास तौर ते बाबा धीर मल जिन्हां दी गुरु हरगोबिंद साहिब जी दादा गुरु जी दे मौके ते कोशिश सी कि ओ गुरु बन सकन श्री गुरु प्रताप सूत ग्रंथ विच ऐसा भी मिलता है एक वारी उन्होंने ने कीरपुर विच वल आहा विचों संगतां आउंदियां ते जांदियां सन उथे अपनी गद्दी लगा लई अपने ते चौर भी करवाया अपने सामने चौबदार भी खड़े कीते। किसे ने जदों गुरु हरगोबिंद साहिब जी नूं इतलाह दित्ती ता भाई बिधी चंद ने ओदी पग भी उतार दित्ती और उन्हूं उथों दौड़ा दिता प्याला खो श्री वाह। तो हिस्ट्री नूं बारीकी नाल पढ़िए ए भी विचार मिलता है एक पासे गुरु हरगोबिंद साहिब 52 राजियां नूं रिहा करवा के ए समझा रहे सन ए प्रेरणा दे रहे सन कि तुसी इस विदेशी हकूमत नूं ते दूसरे पासे बाबा धीरमल जनाल हमेशा सांझ रखदा सी प्याला खो श्री वाह। हर साहब जी दियां तैयारियां दी ओ इतलाह देंदा रहिंदा सी। तो बाबा धीरमल ने बाबे बकाले आ डेरे जमाए कोशिश कीती पर बहुता समा ना लगा जदों एक दखण दे इलाके दे रहन वाला भाई मखण शाह वणजारा जिसका बेड़ा डुबण लगा है ते गुरु नानक देव जी दे चरणा विच बेनती कीती है श्री गुर प्रताप सूत ग्रंथ से करता भाई संतोख सिंह जी दे ए शब्द महान भाव रखदे ने करतार निहार गुरु बर नानक दास उदाहरण ज्यों करतारन श्री गुर प्रताप सूत ग्रंथ। ऐ मनुख तू गुरु नानक देव जी नूं करतार रूप देख ओ अपने सिखां नूं इयों संसार समुंदर तों पार उतार दे ने जिवें तारन बेड़ा जिवें जहाज सागर तों पार लगा लैंदा है पर शर्त ओहदे विच है कि तू गुरु नूं परमेश्वर दे करतार रूप देख फिर ओ तैनूं पाव सागर तों पार लंघा देणगे। ਜਦੋਂ ਬੇੜਾ ਡੁੱਬਣ ਲੱਗਾ ਤੇ ਮੱਖਣ ਸ਼ਾਹ ਨੇ ਬੇਨਤੀ ਕੀਤੀ, ਮਨ ਦੀ ਇਕਾਗਰਤਾ ਨਾਲ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬੇੜਾ ਬੰਨੇ ਲਾ ਦਿਓ। ਗੁਰ ਤਹਾਰ ਤਾਰਨ ਹਾਰਿਆ, ਦੇਹੇ ਭਗਤ ਪੂਰਨ ਅਵਨਾਸ਼ੀ, ਹੋ ਤੁਝ ਕੋ ਬਲਿਹਾਰਿਆ। ਰਾਮ ਕਲੀ ਮਹੱਲਾ ਪਹਿਲਾ। ਗੁਰੂ ਪਰਮੇਸ਼ਵਰ ਨੇ ਬੇੜਾ ਬੰਨੇ ਲਾ ਦਿੱਤਾ ਆਪਣੀ ਭਾਵਨਾ ਔਰ ਆਪਣੇ ਅਕੀਦੇ ਮੁਤਾਬਿਕ। ਉਹ ਬਾਬੇ ਬਕਾਲੇ ਪਹੁੰਚਿਆ, 500 ਉਹਦੇ ਨਾਲ ਆਪਣੇ ਸਿਪਾਹੀ ਵੀ ਮੌਜੂਦ ਨੇ। ਜਦੋਂ ਕਿਸੇ ਧਨਾਢ ਸੇਵਕ ਤੇ ਸਿੱਖ ਦਾ ਆਉਣਾ ਧੀਰ ਮੱਲ ਜੀ ਨੇ ਸੁਣਿਆ ਤਾਂ ਉਹਨੇ ਅੱਜ ਕੱਲ ਦੇ ਬਹੁਤ ਸਾਰੇ ਧਾਰਮਿਕ ਲੋਕਾਂ ਦੇ ਵਾਂਗ ਆਪਣੇ ਆਦਮੀ ਉਹਦੇ ਪਿੱਛੇ ਛੋੜ ਦਿੱਤੇ ਤੇ ਨਾਲੇ ਆਖਿਆ ਕਿ ਦੇਖੋ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੁੱਤਰ ਹੈ, ਗੁਰੂ ਹਰਰਾਏ ਸਾਹਿਬ ਜੀ ਦਾ ਵੱਡਾ ਭਰਾ ਹੈ, ਬਾਬੇ ਗੁਰਦਿੱਤੇ ਜੀ ਦਾ ਇਹ ਵੱਡਾ ਪੁੱਤਰ ਹੈ। ਹੁਣ ਗੁਰੂ ਤਾਂ ਉਹ ਬਾਬਾ ਧੀਰਮੱਲ ਹੀ ਹੈ, ਸਾਰੀਆਂ ਬਖਸ਼ਿਆਂ ਤੇ ਰਹਿਮਤਾਂ ਉਹਦੇ ਪਾਸੋਂ ਪ੍ਰਾਪਤ ਹੁੰਦੀਆਂ ਨੇ। ਹੋਰ ਵੀ ਦਾਅਵੇਦਾਰ ਸਨ ਤੇ ਇਤਿਹਾਸਕਾਰ ਕਹਿੰਦੇ ਨੇ ਮੱਖਣ ਸ਼ਾਹ ਘਬਰਾ ਗਿਆ। ਉਹਨੇ ਸੋਚਿਆ ਗੁਰੂ ਤੇ ਇੱਕ ਹੁੰਦਾ, ਇੱਥੇ ਬਹੁਤ ਸਾਰੇ ਗੁਰੂ ਨੇ, ਮੈਂ ਕਿਹੜੇ ਗੁਰੂ ਅੱਗੇ ਆਪਣੀ ਭੇਟਾ ਭੇਟ ਚੜਾਵਾਂ। ਆਪਣੇ ਮਨ ਵਿਚ ਇਕ ਫੈਸਲਾ ਕੀਤਾ, ਚਲੋ ਅਸੀਂ ਤੇ ਗੁਰੂ ਕੀ ਸੇਵਾ ਹੀ ਭੇਟ ਚੜਾਣੀ ਏ, ਸਾਰਿਆਂ ਨੂੰ ਹੀ 5-5 ਭੇਟਾ ਚੜਾ ਦੇਈਏ ਤੇ ਜਿਹੜਾ ਬੁੱਝ ਲਵੇਗਾ ਮਨ ਦੀ ਗੱਲ, ਜਿਹੜਾ ਮੇਰੀ ਸੁਖਣਾ ਤੇ ਮਨਤ ਨੂੰ ਦੱਸ ਦੇਵੇਗਾ ਉਹਦੇ ਕਦਮਾਂ ਤੇ ਸਿਰ ਝੁਕਾ ਕੇ 500 ਮੋਹਰਾਂ ਭੇਟ ਕਰਾਂਗੇ। ਇਸ ਖਿਆਲ ਨਾਲ ਉਹਨੇ ਸਭ ਨੂੰ 5-5 ਮੋਹਰਾਂ ਮੱਥਾ ਟੇਕੀਆਂ, ਪਰ ਕਿਸੇ ਨੇ ਵੀ ਘੱਟ ਘੱਟ ਕੇ ਅੰਤਰ ਕੀ ਜਾਣਤ ਦਾ ਜਵਾਬ ਨਾ ਦਿੱਤਾ। ਤੇ ਅਖੀਰ ਕੁਝ ਨਿਰਾਸ਼ਤਾ ਹੋਈ, ਕੁਝ ਉਦਾਸੀ ਹੋਈ ਤੇ ਮੱਖਣ ਸ਼ਾਹ ਸੋਚੀ ਪੈ ਗਿਆ, ਦਾਤ ਤੇ ਜੋਤ ਇਨ੍ਹਾਂ ਵਿਚੋਂ ਕਿਸੇ ਦੇ ਪਾਸ ਵੀ ਨਹੀਂ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਬਚਨ ਵੀ ਬਿਰਥਾ ਨਹੀਂ ਜਾ ਸਕਦਾ, ਗੁਰੂ ਹੋਣਗੇ ਤਾਂ ਇੱਥੇ ਹੋਣਗੇ। ਉਹਨੇ ਫਿਰ ਪੁੱਛਿਆ ਇੱਥੇ ਹੋਰ ਵੀ ਕੋਈ ਗੁਰੂ ਰਹਿੰਦਾ? ਧੀਰਮੱਲ ਤੇ ਬਾਕੀ ਗੁਰੂਆਂ ਦੇ ਆਗੂਆਂ ਨੇ ਆਖਿਆ ਜੀ ਨਹੀਂ, ਇੱਥੇ ਬਾਬੇ ਧੀਰਮੱਲ ਤੋਂ ਇਲਾਵਾ ਹੋਰ ਕੋਈ ਗੁਰੂ ਹੋ ਹੀ ਨਹੀਂ ਸਕਦਾ, ਉਹ ਹੀ ਤੇ ਗੁਰੂ ਏ, ਤੁਹਾਨੂੰ ਅਸੀਂ ਪਹਿਲਾਂ ਉਹਨਾਂ ਦੇ ਪਾਸ ਹੀ ਲੈ ਕੇ ਗਏ ਸਾਂ, ਪਰ ਹੁਣ ਵੀ ਚੱਲੋ ਅਸਲ ਗੁਰੂ ਤੇ ਬਾਬਾ ਧੀਰਮੱਲ ਹੀ ਹੈ। ਪਰ ਛੋਟੇ ਛੋਟੇ ਬੱਚੇ ਜੋ ਮੱਖਣ ਸ਼ਾਹ ਦੇ ਹਾਥੀ ਤੇ ਘੋੜੇ ਦੇਖਣ ਲਈ ਉਹਦੇ ਨਾਲ ਨਾਲ ਚੱਲ ਰਹੇ ਸਨ, ਉਹਨਾਂ ਨੇ ਇੱਕ ਜ਼ੁਬਾਨ ਹੋ ਕੇ 5-7 ਨੇ ਇਹ ਗੱਲ ਕਹਿ ਦਿੱਤੀ ਜੀ ਨਹੀਂ ਜੀ ਨਹੀਂ, ਇੱਥੇ ਬਾਬਾ ਗੁਰੂ ਤੇਗ ਬਹਾਦਰ ਵੀ ਤਾਂ ਰਹਿੰਦਾ। ਮੱਖਣ ਸ਼ਾਹ ਨੇ ਸੋਚਿਆ ਇਹ ਬੱਚੇ ਜੋ ਕਹਿ ਰਹੇ ਨੇ ਇਹ ਸੱਚ ਕਹਿ ਰਹੇ ਨੇ, ਵੱਡਾ ਹੋ ਕੇ ਤੇ ਬੱਚਾ ਝੂਠ ਬੋਲਣ ਲੱਗ ਹੀ ਪੈਂਦਾ ਹੈ, ਪਰ ਉਹਦੀ ਜ਼ਿੰਦਗੀ ਦੀ ਬੁਨਿਆਦ ਸੱਚ ਤੋਂ ਹੀ ਸ਼ੁਰੂ ਹੁੰਦੀ। ਅਸੀਂ ਛੋਟੇ ਹੁੰਦਿਆਂ ਝੂਠ ਨਹੀਂ ਸਾਂ ਬੋਲਦੇ, ਕੋਈ ਵੀ ਮਨੁੱਖ ਜਦੋਂ ਬੱਚਾ ਹੁੰਦਾ ਉਦੋਂ ਉਹ ਝੂਠ ਨਹੀਂ ਬੋਲਦਾ, ਜਦੋਂ ਵਡੇਰਾ ਹੁੰਦਾ ਜਾਂਦਾ ਫਿਰ ਝੂਠ ਬੋਲਦਾ। ਨਹੀਂ ਜੀ ਨਹੀਂ, ਇੱਥੇ ਬਾਬਾ ਗੁਰੂ ਤੇਗ ਬਹਾਦਰ ਵੀ ਤਾਂ ਰਹਿੰਦਾ। ਇਹ ਆਵਾਜ਼ ਮੱਖਣ ਸ਼ਾਹ ਦੇ ਕੰਨਾਂ ਵਿਚ ਗੂੰਜ ਰਹੀ ਸੀ। ਉਹਨੇ ਬੱਚਿਆਂ ਨੂੰ ਕਿਹਾ ਚਲੋ ਮੈਨੂੰ ਬਾਬੇ ਗੁਰੂ ਤੇਗ ਬਹਾਦਰ ਦੇ ਘਰ ਲੈ ਚੱਲੋ। ਕਿੱਧਰ ਏ ਉਹਨਾਂ ਦਾ ਘਰ? ਛੋਟੇ ਛੋਟੇ ਬੱਚੇ ਅੱਗੇ ਟਾਹਲੀ ਨਾਲ ਚੱਲ ਰਹੇ ਸਨ, ਪਿੱਛੇ 500 ਸਿਪਾਹੀਆਂ ਦੇ ਨਾਲ ਮੱਖਣ ਸ਼ਾਹ ਲਵਾਣਾ ਜਾ ਰਿਹਾ ਸੀ। ਨਾਨਕੇ ਘਰ ਦੀ ਉਸ ਹਵੇਲੀ ਦੇ ਦਰਵਾਜ਼ੇ ਦੇ ਸਾਹਮਣੇ ਜਾ ਕੇ ਖੜਾ ਕਰ ਦਿੱਤਾ ਮੱਖਣ ਸ਼ਾਹ ਨੂੰ, ਜਿਸ ਹਵੇਲੀ ਦੇ ਭੋਰੇ ਵਿਚ 26 ਤੋਂ ਗੁਰੂ ਤੇਗ ਬਹਾਦਰ ਸਾਹਿਬ ਵਾਹਿਗੁਰੂ ਦਾ ਸਿਮਰਨ ਕਰ ਰਹੇ ਸਨ, ਸਭ ਕਰ ਰਹੇ ਸਨ, ਕਾਲਣਾ ਕਾਲ ਰਹੇ ਸਨ, ਜਿਸ ਦੇ ਜ਼ਿਕਰ ਜਿਸ ਦੇ ਸਬੰਧ ਵਿਚ ਦਸ਼ਮੇਸ਼ ਪਿਤਾ ਜੀ ਨੇ ਖੁਦ ਫੁਰਮਾਇਆ, ਤਾਂਤ ਮਾਤ ਮੁਰ ਅਲਖ ਅਰਾਧਾ, ਬਹੁ ਬਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਪੈ ਪ੍ਰਸੰਨ ਗੁਰਦੇਵਾ। ਵਿਜੇਤਰ ਨਾਟਕ ਦਸਮ ਗ੍ਰੰਥ। ਦਰਵਾਜ਼ੇ ਤੇ ਖਲੋਤੇ ਹੋਏ ਨੇ ਤੇ ਦਸਤਕ ਦਿੱਤੀ ਏ, ਦਰਵਾਜ਼ਾ ਖਟਖਟਾਇਆ, ਅੰਦਰੋਂ ਆਵਾਜ਼ ਆਈ ਏ, ਆਵਾਜ਼ ਤੋਂ ਪਤਾ ਲੱਗਦਾ ਕੋਈ ਬਜ਼ੁਰਗ ਮਾਤਾ ਜਵਾਬ ਦੇ ਰਹੀ ਏ, ਬੱਚਾ ਕੌਣ ਹੈ, ਦਰਵਾਜ਼ੇ ਨੂੰ ਕਿਸਨੇ ਖੜਕਾਇਆ? ਤੇ ਮੱਖਣ ਸ਼ਾਹ ਨੇ ਹਲੇਮੀ ਵੇ ਜਵਾਬ ਦਿੱਤਾ, ਜੀ ਮਾਂ ਜੀ ਮੈਂ ਤੁਹਾਡਾ ਪੁੱਤਰ ਮੱਖਣ ਔਰ ਮੋਹਰਾਂ ਵਾਲੀ ਥੈਲੀ ਜਿਸ ਵਿਚ ਉਹਨੇ ਠੀਕ 500 ਮੋਹਰ ਰੱਖੀ ਹੋਈ ਸੀ, ਕਿ ਜਦੋਂ ਕੋਈ ਕਹੇਗਾ 500 ਮੋਹਰਾਂ ਉਦੋਂ ਕਦਮਾਂ ਤੇ ਢੇਰੀ ਕਰ ਦੇਵਾਂਗਾ, ਕਦਮਾਂ ਤੇ ਢੇਰੀ ਕਰਕੇ ਉਹਨੇ ਚਰਨਾ ਤੇ ਸਿਰ ਰੱਖ ਕੇ ਖਿਵਾ ਮੰਗੀ ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਏਡੀ ਵੱਡੀ ਜਿੰਮੇਦਾਰੀ ਤੇ ਫਿਰ ਭੋਰਿਆਂ ਵਿਚ ਬਹਿਣਾ, ਚੱਲਣਾ ਖੋਸਰੀ ਦਾ, ਜਾਂ ਤਾਂ ਜਿੰਮੇਦਾਰੀ ਲਈਏ ਨਾ, ਜੇ ਲਈਏ ਤੇ ਉਹਨੂੰ ਫਿਰ ਨਿਭਾ ਦੇਈਏ। ਜਿੰਮੇਦਾਰੀ ਪ੍ਰਾਪਤ ਕਰਕੇ ਜਿੰਮੇਦਾਰੀ ਦੀ ਜਿੰਮੇਦਾਰੀ ਸਮਝਣੀ, ਇਹੋ ਹੀ ਮਹਾਨ ਸ਼ਖਸੀਅਤਾਂ ਦੀ ਜ਼ਿੰਦਗੀ ਦਾ ਆਦਰਸ਼ ਹੁੰਦਾ। ਭੋਰੇ ਵਿਚ ਬੈਠੇ ਹੋ, ਬਾਹਰ ਤੇ ਅੰਧੇਰਾ ਛਾਇਆ ਹੋਇਆ, ਕਿਉਂਕਿ ਹੋਂਪਾਲ ਵਿਕੁੰਨੀ ਹੋਈ, ਆਧੇਰਾ ਰਾਹੋ ਨਾ ਕੋਈ। ਮਾਝ ਕੀ ਵਾਰ ਮਹੱਲਾ ਪਹਿਲਾ, ਗੁਰੂ ਤੋਂ ਬਿਨਾਂ ਗੁਰਬਿਨ ਘੋਰ ਅੰਧਾਰ, ਸੋਈਏ ਮਹੱਲੇ ਚੌਥੇ ਕੇ। ਆਪ ਇੱਥੇ ਬੈਠੇ ਹੋ, ਆਪ ਦੇ ਨਾਮ ਤੇ ਲੋਕ ਠੱਗੀ ਜਾ ਰਹੇ ਨੇ, ਲੋਕਾਂ ਨੂੰ ਭੁਲੇਖੇ ਵਿਚ ਪਾ ਰਹੇ ਨੇ। ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਨਾ ਵੇ ਮੱਖਣਾ, ਨਾ ਅਸੀਂ ਇਨ੍ਹਾਂ ਦੁਨੀਆਂ ਦੀ ਮਹਿਮਾ ਤੋਂ, ਦੁਨੀਆਂ ਦੇ ਮਾਨ ਤੋਂ ਇੱਥੇ ਹੀ ਬੈਠੇ ਚੰਗੇ ਹਾਂ, ਇਹੋ ਹੀ ਮੁਨਾਸਿਬ ਹੈ। ਪਰ ਮੱਖਣ ਸ਼ਾਹ ਨੇ ਕਿਹਾ, ਨਹੀਂ, ਹੁਣ ਤੇ ਉਹ ਸਾਰੀਆਂ ਸੰਗਤਾਂ ਨੂੰ ਆਪ ਦੇ ਕਦਮਾਂ ਵਿਚ ਲੈ ਕੇ ਹਾਜ਼ਰ ਹੋਵੇਗਾ। ਤੇ ਤਿਆਗੀ ਗੁਰੂ ਨੇ, ਧਰਮ ਰੱਖਿਆ ਗੁਰੂ ਜੀ ਨੇ, ਜਵਾਬ ਵਿਚ ਆਖਿਆ ਸੀ, ਨਹੀਂ ਮੱਖਣਾ, ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਮੁੱਖ ਪ੍ਰਲੋਕ ਵਿਚ ਕਾਹਲਾ ਕਰਾਂਗੇ। ਗੁਰੂ ਵੀ ਧਨ ਹੈ ਤੇ ਸਿੱਖ ਦੀ ਜ਼ਿੰਦਗੀ ਵੀ ਧਨ ਹੈ। ਮੱਖਣ ਸ਼ਾਹ ਲੰਗਰ ਵਿਚ ਗਏ, ਜਿੱਥੇ ਮਾਤਾ ਗੁਜਰੀ ਜੀ ਲੰਗਰ ਦੀ ਸੇਵਾ ਕਰਦੇ ਸਨ। ਲੋਹੋ ਦੀ ਕਾਲਖ ਨਾਲ ਆਪਣੇ ਮੁੱਖ ਨੂੰ ਕਾਲਾ ਕੀਤਾ ਹੈ ਤੇ ਭੋਰੇ ਸਾਹਿਬ ਦੇ ਉੱਪਰ ਜਾ ਕੇ ਜ਼ੋਰ ਦੀ ਆਵਾਜ਼ ਦਿੱਤੀ ਏ, ਗੁਰ ਲਾਦੋ ਰੇ, ਗੁਰ ਲਾਦੋ ਰੇ, ਮੈਨੂੰ ਗੁਰੂ ਲੱਭ ਗਿਆ, ਮੈਨੂੰ ਗੁਰੂ ਪ੍ਰਾਪਤ ਹੋ ਗਿਆ। ਇਹ ਆਵਾਜ਼ ਦੇਣ ਦੀ ਲੋੜ ਹੀ ਦੇਰ ਹੀ ਸੀ, ਸਿੱਖ ਸੰਗਤਾਂ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ ਢਹਿ ਪਈਆਂ ਤੇ ਫਿਰ ਦੀਵਾਨ ਸਜਿਆ, ਸਿੰਘਾਸਨ ਤਿਆਰ ਕੀਤਾ ਗਿਆ ਤੇ ਫਿਰ ਉਹ ਅੱਜ ਦਾ ਦਿਨ ਸੀ। ਬਾਬੇ ਬਕਾਲੇ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਗਟ, ਅੱਜ ਦੇ ਦਿਨ ਭੋਰੇ ਚੋਂ ਪ੍ਰਗਟ ਹੋ ਕੇ ਗੁਰਿਆਈ ਗੱਦੀ ਦੀ ਜ਼ਿੰਮੇਦਾਰੀ ਸੰਭਾਲੀ ਤੇ ਨਾਲ ਦੇ ਨਾਲ ਉਹਨਾਂ ਨੇ ਸਿਰਫ ਹਿੰਦੁਸਤਾਨ ਦੇ ਹਿੰਦੂ ਧਰਮ ਦੀ ਰੱਖਿਆ ਦੀ ਜ਼ਿੰਮੇਦਾਰੀ ਹੀ ਨਹੀਂ, ਬਲਕਿ ਸੰਸਾਰ ਦੇ ਧਰਮਾਂ ਦੀ ਰੱਖਿਆ ਦੀ ਜ਼ਿੰਮੇਦਾਰੀ ਆਪਣੇ ਮੋਢਿਆਂ ਤੇ ਲੈ ਲਈ। ਪਿਆਲਾ ਖੋਸਰੀ ਦਾ, ਔਰ ਅੱਜ ਦੇ ਦਿਨ ਹੀ ਉਹਨਾਂ ਦਾ ਸਭ ਤੋਂ ਪਹਿਲਾਂ ਇਹ ਮਨੁੱਖਤਾ ਨੂੰ ਪੈਗਾਮ ਤੇ ਹੁਕਮ ਸੀ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨਕੀ, ਤਾ ਤੇ ਇਹ ਨਿਸ ਭਾਗੋ, ਗੌੜੀ ਮਹੱਲਾ ਨਾਵਾ ਪਹਿਲਾ ਸ਼ਬਦ। ਹਾਂ ਹਜ਼ੂਰ, ਅੱਜ ਦੇ ਦਿਨ ਧਰਮ ਰੱਖੇ ਗੁਰੂ ਤੇਗ ਬਹਾਦਰ ਜੀ ਗੱਦੀ ਦੇ ਸਿੰਘਾਸਨ ਤੇ ਬੈਠੇ ਤੇ ਉਹ ਗੁਰੂ ਨਾਨਕ ਦੇਵ ਜੀ ਵਾਲੀਆਂ ਜ਼ਿੰਮੇਦਾਰ ਨੇ ਸੰਭਾਲੀਆਂ ਔਰ ਸਫਲਤਾ ਨਾਲ ਸੰਭਾਲੀਆਂ। ਪਿਆਲਾ ਖੋਸਰੀ ਦਾ, ਅੱਜ ਉਹਨਾਂ ਸਾਵਨ ਪਵਿੱਤਰ ਗੁਰਪੁਰਬ ਹੈ, ਉਹਨਾਂ ਦੇ ਮਹਾਨ ਸਪੂਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਿਮਾ ਵਰਣਨ ਕਰਦਿਆਂ ਹੋਇਆਂ ਆਪਣੀ ਪਹਿਲੀ ਤੇ ਪ੍ਰਥਮ ਬਾਣੀ ਜਾਪ ਸਾਹਿਬ ਦਾ ਵਰਣਨ ਕਰ ਰਹੇ ਨੇ। ਜਾਪ ਅਜਾਪ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਹੈ ਤੇ ਜਾਪ ਸਾਹਿਬ ਉਸ ਅਲੱਖ ਅਤੇ ਅਦੇਖ ਵਾਹਿਗੁਰੂ ਨੂੰ ਦੇਖਣ ਵਾਲਾ ਉਹ ਰੋਸ਼ਨ ਦਾਨ ਨੇ, ਉਹ ਸ਼ੀਸ਼ਾ ਹੈ ਜਿਸ ਵਿਚੋਂ ਉਸ ਅਗਮ ਅਲੱਖ ਅਕਾਲ ਪੁਰਖ ਵਾਹਿਗੁਰੂ ਨੂੰ ਦੇਖਿਆ ਜਾ ਸਕਦਾ। ਇਹ ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ, ਜਾਪ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੈ, ਜਾਪ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਦੀ ਇਕ ਮਾਲਾ ਹੈ। ਪਹਿਲਾਂ ਖੋਸਰੀ ਵਾਹ, ਜਿਸ ਵਿਚ ਵੱਖ ਵੱਖ ਪ੍ਰਕਾਰ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਵਾਂ ਦੇ ਮਣਕੇ ਨੇ, ਜਿਸ ਮਾਲਾ ਨੂੰ ਸਿੱਖ ਨੇ ਆਪਣੀ ਜ਼ਬਾਨ ਦੇ ਨਾਲ ਹੀ ਨਹੀਂ ਬਲਕਿ ਆਪਣੇ ਹਿਰਦੇ ਦੇ ਨਾਲ ਫੇਰਨੇ, ਜਿਸ ਦਾ ਜਾਪ ਹਿਰਦੇ ਦੇ ਨਾਲ ਕਰਨੇ, ਜਿਸ ਨੂੰ ਸਵਾਸਾਂ ਵਿਚ ਵਸਾਉਣਾ ਹੈ ਤੇ ਹੋਣਾ ਹੈ। ਉਸ ਪਵਿੱਤਰ ਬਾਣੀ ਦਾ ਵਿਚਾਰ ਕਾਫੀ ਸਮੇਂ ਤੋਂ ਆਰੰਭ ਹੈ, ਸੁਣੀਏ ਅੱਜ ਦੇ ਵਿਚਾਰ ਦਾ ਆਰੰਭ। ਧਰਮ ਰੱਖੇ ਗੁਰੂ ਤੇਗ ਬਹਾਦਰ ਜੀ ਦੇ ਇਕਲੌਤੇ ਮਹਾਨ ਸਪੂਤ ਦਸ਼ਮੇਸ਼ ਪਿਤਾ ਜੀ ਦੇ ਪਵਿੱਤਰ ਸ਼ਬਦਾਂ ਵਿਚ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਚਰਪਟ ਛੰਦ ਤਵੈ ਪ੍ਰਸਾਦ।
ਚਰਪਟ ਛੰਦ ਦਾ ਨਾਮ, ਪਿੱਛੇ ਵੀ ਇਹ ਛੰਦ ਆ ਚੁੱਕਾ ਹੈ। ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ, ਇਸ ਛੰਦ ਦਾ ਇਹ ਪਹਿਲਾ ਰੂਪ ਉੱਥੇ ਆਇਆ। ਇਸ ਛੰਦ ਦੇ ਸੰਬੰਧ ਵਿਚ ਵਿਸ਼ੇਸ਼ ਬੇਨਤੀ ਉੱਥੇ ਕਰ ਦਿੱਤੀ ਗਈ, ਇਸ ਲਈ ਇੱਥੇ ਸਿਰਫ ਇਤਨੀ ਹੀ ਬੇਨਤੀ ਕਰਨੀ مناسب سمجھتا ہاں چرپٹ چھند ایک چھند دا نام ہے جس دا نام چرپٹ ہے پہ پرساد ہے اکال پرکھ واہگرو تیری کرپالتا پراپت کر کے جی تیری کرپا ہو جاوے جی تیری مہما ہو جاوے تے پھر میں اس چھند دا کتھن کردا ہاں جی
سربنگ ہنتا
او میرا اکال پرکھ واہگرو سربنگ ہنتا ساریاں دے تائیں ناش کرن والا ہے او دی بانا دے سامنے او دی تیگ دے سامنے او دی کرپان دے سامنے وڈے وڈے مہابلی وڈے وڈے دین وڈے وڈے شوربیر ایک چھن ماتر بھی اپنا سر اچا نہیں کر سکتے پیا لکھو سری واہ کہندے نے لاج کو چھوڑ کے پاج چلے ہیں دسم گرنتھ کہندے نے تیرا رنگ روپ دیکھ کے تیرا تیج دیکھ کے تیرا اوج دیکھ کے وڈے وڈے دائیں تیرے نے او نرلاج ہو کے میدان جنگ وچوں دوڑ جاندے نے پج جاندے نے ایوں او اکال پرکھ واہگرو ساریاں نو ناش کرن والا ہے
سربنگنتا
تے پھر او اکال پرکھ واہگرو ساریاں دی گمتا رکھن والا ہے خبر رکھن والا ہے کنوں کنوں روشی ملی ہے تے کنوں کنوں نہیں ملی کیڑا رج گیا ہے تے کیڑا اجے بھکھا بیٹھا ہویا ہے او سبنا دی خبر رکھدا ہے گمتا گیات رکھدا ہے خبر رکھدا ہے او ساریاں دی خبر رکھدا ہے گیات رکھدا ہے
سربن خیاتا
او اکال پرکھ واہگرو ساریاں وچ پرگٹ ہے جس وی لکھیاتا پرگٹ سربن خیاتا خیاتی پرگٹ ہو جانا کہندے نے جس ویلے شام ہوندی ہے سورج بدلیاں دے او لے ہو جاندا ہے ਧਰਤੀ ਦੀ ਵਿਸ਼ਾਲਤਾ ਨੂੰ ਲੈ ਕੇ ਇੰਜ ਨਜ਼ਰ ਆਉਂਦਾ ਹੈ ਕਿ ਜਿਵੇਂ ਸੂਰਜ ਧਰਤੀ ਦੇ ਨੀਚੇ ਆ ਗਿਆ ਹੋਵੇ ਤੇ ਕਈ ਵਾਰੀ ਬੱਚੇ ਕਹਿ ਦਿੰਦੇ ਨੇ ਹੁਣ ਸੂਰਜ ਨਹੀਂ ਹੈ ਹੁਣ ਦਿਨ ਨਹੀਂ ਹੈ ਅੰਧੇਰਾ ਹੋ ਜਾਂਦਾ ਹੈ ਬੱਚੇ ਭਾਵੇਂ ਸਾਰਾ ਦਿਨ ਕਿਤਨਾ ਖੇਲਦੇ ਰਹਿਣ ਮਾਂ ਬੁਲਾਵੇ ਭਾਵੇਂ ਨਾ ਵੀ ਆਉਣ ਪਰ ਜਦੋਂ ਅੰਧੇਰਾ ਹੁੰਦਾ ਹੈ ਸੂਰਜ ਛਿਪਦਾ ਹੈ ਉਦੋਂ ਕਿਤਨੇ ਕੀ ਮਜ਼ਾਲ ਹੈ ਕਿ ਬੱਚਾ ਕਿਸੇ ਪਾਸ ਵੀ ਠਹਿਰੇ ਉਹ ਦੌੜ ਕੇ ਮਾਂ ਦੇ ਗੋਡਿਆਂ ਨਾਲ ਜਾ ਚਿਮੜਦਾ ਹੈ ਪਿਆ ਲੱਖੋ ਸ੍ਰੀ ਰਾਮ ਇਸ ਲਈ ਸੂਰਜ ਦੀ ਖਾਤੀ ਤੇ ਸਮੇਂ ਦੇ ਹਿਸਾਬ ਮੁਤਾਬਕ ਸੂਰਜ ਦੀ ਪ੍ਰਗਟਤਾ ਵਕਤ ਦੇ ਨਾਲ ਸੰਬੰਧਿਤ ਮਗਰ ਉਹ ਅਕਾਲ ਪੁਰਖ ਵਾਹਿਗੁਰੂ ਸਰਬੰ ਖਿਆਤਾ ਸਾਰਿਆਂ ਸਮਿਆਂ ਵਿਚ ਸਾਰਿਆਂ ਲੋਕਾਂ ਵਿਚ ਖਿਆਤਾ ਪ੍ਰਗਟ ਹੈ ਸਵਾਮੀ ਮੇਰਾ ਸਰਬ ਕਲਾ ਬਣ ਆਈ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹੱਲਾ ਇੱਕ ਯੁੱਗ ਵਿਚ ਹੀ ਨਹੀਂ ਸਾਰਿਆਂ ਯੁੱਗਾਂ ਵਿਚ ਔਰ ਹਮੇਸ਼ਾ ਹਮੇਸ਼ਾ ਪਹਿਲਾਂ ਖੋ ਸ੍ਰੀ ਰਾਮ ਅਜੇ ਕਲ ਯੁਗ ਨਹੀਂ ਸੀ ਆਇਆ ਅਜੇ ਦੁਆਪੁਰ ਦਾ ਹੀ ਸਮਾਂ ਸੀ ਬਹੁਤ ਕੁਝ ਲਿਖਿਆ ਜਾ ਚੁੱਕਾ ਸੀ ਬਹੁਤ ਕੁਝ ਅਜੇ ਲਿਖਣ ਵਾਲਾ ਬਾਕੀ ਸੀ ਤੇ ਕਹਿੰਦੇ ਨੇ ਸਿਕੰਦ ਨੇ ਬ੍ਰਹਮਾ ਦੇ ਬੇਟੇ ਨੇ ਸਵਾਲ ਕੀਤਾ ਜੀ ਕਲ ਯੁਗ ਵਿਚ ਕੌਣ ਪਾਰ ਉਤਾਰਾ ਕਰੇਗਾ ਕਲ ਯੁਗ ਵਿਚ ਬ੍ਰਹਮ ਦਾ ਪ੍ਰਭੂ ਦਾ ਰਾਹ ਕੌਣ ਵਿਖਾਲੇਗਾ ਤਾਂ ਉਸ ਮੌਕੇ ਤੇ ਕਲਯੁਗ ਆਉਣ ਤੋਂ ਹਜ਼ਾਰਾਂ ਸਾਲ ਪਹਿਲਾਂ ਵਿਆਸ ਨੇ 18 ਪੁਰਾਣ ਜਿਸ ਦਾ ਨਾਮ ਹੀ ਭਵਿਸ਼ਿਤ ਪੁਰਾਣ ਹੈ ਯਾਨੀ ਆਉਣ ਵਾਲੇ ਸਮੇਂ ਦੇ ਵਰਣਨ ਦਾ ਪੁਰਾਣ ਚਾਲਾ ਖੋ ਸ੍ਰੀ ਵਾਹ ਇਹਦੇ ਵਿਚ ਸਪਸ਼ਟ ਕਰ ਦਿੱਤਾ ਕਿ ਜਦੋਂ ਕਲਯੁਗ ਦੇ ਵਿਚ ਧਰਮ ਦਾ ਨਾਸ਼ ਹੋਵੇਗਾ ਲੋਕ ਆਪਣੇ ਆਪਣੇ ਧਰਮ ਤੋਂ ਗੁਮਰਾਹ ਹੋ ਜਾਣਗੇ ਕੂੜ ਦਾ ਪ੍ਰਸਾਰਾ ਵਰਤੇਗਾ ਉਸ ਮੌਕੇ ਤੇ ਫਿਰ ਵੇਦੀ ਵੰਸ਼ੇ ਚ ਨਾਨਕਾ ਪਿਆਲਾ ਖੋ ਸ੍ਰੀ ਵਿਸ਼ਿਤ ਪੁਰਾਣ ਵੇਦੀ ਵੰਸ਼ ਵਿਚ ਨਾਮ ਨਾਨਕ ਰਖਵਾ ਕੇ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋਵੇਗਾ ਜਿਸ ਤੋਂ ਬ੍ਰਹਮਾ ਨੂੰ ਵੇਦ ਪ੍ਰਾਪਤ ਹੋਏ ਸ਼ਿਵਾ ਨੂੰ ਸ਼ਕਤੀ ਪ੍ਰਾਪਤ ਹੋਈ ਵਿਸ਼ਨੂੰ ਨੂੰ ਗਿਆਨ ਪ੍ਰਾਪਤ ਹੋਇਆ ਉਹ ਵਾਹਿਗੁਰੂ ਉਹ ਬ੍ਰਹਮ ਨਾਨਕ ਨਾਮ ਰਖਵਾ ਕੇ ਕਲਯੁਗ ਵਿਚ ਪੰਜਾਬ ਦੀ ਧਰਤੀ ਵਿਚ ਪ੍ਰਗਟ ਹੋਵੇਗਾ ਪਿਆਲਾ ਖੋ ਸ੍ਰੀ ਇਸ ਲਈ ਉਹ ਸਾਰਿਆਂ ਯੁੱਗਾਂ ਵਿਚ ਖਿਆਤਾ ਪ੍ਰਗਟ ਹੈ ਸਾਰਿਆਂ ਯੁਗਾਂ ਵਿਚ ਪ੍ਰਸਿੱਧ ਹੈ। ਓਹਨੂੰ ਦੀਵੇ ਜਗਾਉਣ ਵਾਂਗ ਪ੍ਰਗਟ ਕਰਨ ਦੀ ਜ਼ਰੂਰਤ ਨਹੀਂ, ਜਾਂ ਚੇਲੇ ਚੇਲੀਆਂ ਰੱਖਣ ਦੀ, ਏਜੰਟ ਰੱਖਣ ਦੀ ਓਹਨੂੰ ਜ਼ਰੂਰਤ ਨਹੀਂ। ਜਿਵੇਂ ਨਿਰੰਕਾਰੀ, ਰਾਧਾ ਸਵਾਮੀ, ਬ੍ਰਹਮ ਕੁਮਾਰੀਆਂ, ਬ੍ਰਹਮ ਸਮਾਜ, ਨਾ ਜਾਣੇ ਹੋਰ ਕਿਤਨੇ ਲੋਕ ਘਰਾਂ ਘਰਾਂ ਵਿਚ ਜਾ ਕੇ ਕਹਿੰਦੇ ਨੇ, ਖਾਸ ਤੌਰ ਤੇ ਬੀਬੀਆਂ ਭੈਣੇ, ਇਕ ਵਾਰੀ ਚੱਲ ਤਾਂ ਸਹੀ। ਉਨ੍ਹਾਂ ਦੀ ਏਡੀ ਵੱਡੀ ਕਨਵੈਨਸ਼ਨ ਹੋ ਰਹੀ ਏ, ਕਿਸੇ ਤੋਂ ਗੁਰਾਹੀ ਨਹੀਂ ਕਰਦੇ, ਕਿਸੇ ਤੋਂ ਚੰਦਾ ਨਹੀਂ ਲੈਂਦੇ। ਜਿਨ੍ਹਾਂ ਨੂੰ ਸਰਕਾਰਾਂ ਪੈਸੇ ਦੇਣ, ਉਨ੍ਹਾਂ ਲੋਕਾਂ ਨੂੰ ਕੀ ਜ਼ਰੂਰਤ ਏ ਪਿਆਲਾ ਖੋ ਸ੍ਰੀ ਵਾ। ਇਉਂ ਪ੍ਰਚਾਰ ਕਰਦੇ ਨੇ, ਇਉਂ ਪ੍ਰਗਟ ਕਰਨ ਦੀ ਉਹਨੂੰ ਜ਼ਰੂਰਤ ਨਹੀਂ। ਉਹ ਪ੍ਰਗਟ ਹੈ, ਇਸ ਵੇਲੇ ਸੂਰਜ ਹੈ, ਚੜਿਆ ਹੋਇਆ, ਉਹਨੂੰ ਕਹਿਣ ਦੀ ਜ਼ਰੂਰਤ ਨਹੀਂ ਕਿ ਸੂਰਜ ਚੜਿਆ ਹੈ। ਇਸੇ ਤਰ੍ਹਾਂ ਉਹ ਸਰਬੰ ਖਿਆਤਾ, ਸਾਰਿਆਂ ਸਮਿਆਂ ਵਿਚ, ਸਾਰਿਆਂ ਥਾਵਾਂ ਵਿਚ, ਸਾਰਿਆਂ ਲੋਕਾਂ ਵਿਚ ਉਹ ਅਕਾਲ ਪੁਰਖ ਵਾਹਿਗੁਰੂ ਖਿਆਤਾ ਪ੍ਰਗਟ ਹੈ, ਪ੍ਰਸਿੱਧ ਹੈ। ਫਿਰ ਉਹ ਲੁਕਾਇਆ ਲੁਕਦਾ ਨਹੀਂ, ਛੁਪਾਇਆ ਛੁਪਦਾ ਨਹੀਂ। ਜੀ
ਸਰਬੰ ਗਿਆਤਾ,
ਉਹ ਅਕਾਲ ਹਾਰ ਹੈ, ਗਿਆਤਾ ਹੈ, ਜਾਣਨ ਹਾਰ ਹੈ। ਉਹ ਸਭਨਾਂ ਨੂੰ ਜਾਣਦਾ ਹੈ, ਕਿਸੇ ਮਨੁੱਖ ਦੇ ਦਿਲ ਵਿਚ ਕੀ ਕੁਝ ਹੈ ਉਹਦਾ ਸਭਨਾਂ ਨੂੰ ਉਹਨੂੰ ਸਭ ਦਾ ਪਤਾ ਹੈ। ਜੀ
ਸਰਬੰਗ ਹਰਤਾ,
ਸਰਬੰਗ ਹਰਤਾ, ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਤਾਂ ਹੀ ਹਰਤਾ ਨਾਸ਼ ਕਰਨ ਵਾਲਾ ਹੈ, ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ।
ਸਰਬੰਗ ਕਰਤਾ,
ਉਹ ਸਾਰਿਆਂ ਦਾ ਕ੍ਰੀਏਟਰ ਹੈ, ਕਰਨ ਵਾਲਾ ਹੈ, ਸਾਰਿਆਂ ਦੀ ਰਚਨਾ ਕਰਨ ਵਾਲਾ ਹੈ। ਕਿਉਂਕਿ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰ ਹੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰ ਹੈ। ਪ੍ਰਭਾਤੀ ਕਬੀਰ ਜੀ ਕਹਿੰਦੇ ਨੇ, ਮਿੱਟੀ ਇੱਕੋ ਹੀ ਹੈ, ਬਰਤਨ ਉਹਦੇ ਬਹੁਤ ਸਾਰੇ ਬਣਾ ਦਿੱਤੇ ਗਏ ਨੇ, ਤੇ ਕਈਆਂ ਬਰਤਨਾਂ ਵਿਚ ਗੁਲਾਬ ਦੇ ਫੁੱਲ ਲਗਾ, ਬਰਤਨਾਂ ਵਿਚ ਘਿਓ ਪਾ ਦਿੱਤਾ ਗਿਆ, ਤੇ ਕਈਆਂ ਬਰਤਨਾਂ ਵਿਚ ਇੱਤਰ ਰੱਖ ਕੇ ਗੰਦਗੀ ਵੀ ਰੱਖ ਦਿੱਤੀ ਗਈ ਹੈ। ਪਿਆਲਾ ਖੋ ਸ੍ਰੀ ਵਾ। ਇਸੇ ਹੀ ਤਰ੍ਹਾਂ ਮਨੁੱਖ ਤੇ ਸਾਰੇ ਹੀ ਪੰਜਾਂ ਤੱਤਾਂ ਤੋਂ ਬਣੇ ਹੋਏ ਨੇ, ਤੇ ਕਈਆਂ ਨੂੰ ਫਰਿਸ਼ਤਿਆਂ ਨਾਲੋਂ ਜ਼ਿਆਦਾ ਮਹਾਨ ਸਮਝਿਆ ਜਾਂਦਾ ਹੈ, ਤੇ ਕਈਆਂ ਨੂੰ ਮਨੁੱਖਾਂ ਤੋਂ ਹੀ ਬਹੁਤ ਨੀਵਾਂ ਮਨੁੱਖ ਸਮਝਿਆ ਜਾਂਦਾ, ਕਈਆਂ ਨੂੰ ਸ਼ੈਤਾਨ ਦੇ ਨਾਲੋਂ ਵੀ ਨੀਵਾਂ ਸਮਝਿਆ ਜਾਂਦਾ ਹੈ। ਮਿੱਟੀ ਤੇ ਕੋਈ ਹੈ, ਫਰਕ ਸਿਰਫ ਸੋਹਬਤ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦਲੀਲ ਦਿੰਦੇ ਸਨ ਕਿ ਜਿਸ ਤਰ੍ਹਾਂ ਇਹ ਮਿੱਟੀ ਦੇ ਬਰਤਨ ਸੰਗਤ ਦੇ ਨਾਲ ਉੱਚੇ ਬਣ ਗਏ, ਸੰਗਤ ਕਰਕੇ ਨੀਵੇਂ ਹੋ ਗਏ, ਇਸੇ ਤਰ੍ਹਾਂ ਮਨੁੱਖ ਤੇ ਸਾਰੇ ਪੰਜਾਂ ਤੱਤਾਂ ਦੀ ਮਿੱਟੀ ਦੇ ਬਣੇ ਹੋਏ ਨੇ। ਜੇ ਸ਼ਰਾਬੀਆਂ ਦੀ ਸੰਗਤ ਵਿਚ ਕੋਈ ਚਲਾ ਗਿਆ ਤਾਂ ਸ਼ਰਾਬੀ ਬਣ ਗਿਆ, ਜੇ ਅਮਲੀਆਂ ਦੀ ਸੋਹਬਤ ਵਿਚ ਚਲਾ ਗਿਆ ਤਾਂ ਅਮਲੀ ਹੋ ਗਿਆ। ਸੁਣਾ ਵੀ ਅਮਲਾ ਤੇ ਅਮਲੀਆ ਕੀ ਹਾਲ ਹੈ, ਪਿਆਲਾ ਖੋ ਸ੍ਰੀ ਵਾ। ਹੈ ਤੇ ਅਮਲੀ ਨੂੰ ਵੀ ਡਾ ਚੜ ਕੇ ਉਹਨੇ ਕਿਹਾ, ਵਾਹ ਬਈ ਵਾਹ ਦੋਸਤਾ, ਸੁਣਾ ਕੀ ਹਾਲ ਹੈ। ਦੋਸਤਾ ਦਿਲ ਦੋਸਤਾ ਤੇਰਾ ਕੇ ਸੋਨਾ, ਸੋਨੇ ਮੜਾਵਾਂ ਬੂਟਾ, ਲੱਖ ਰੁਪਏ ਦੀ ਪੀਣਕ ਤੇਰੀ ਤੇ ਕਰੋੜ ਰੁਪਏ ਦਾ ਝੂਟਾ, ਸ੍ਰੀ ਵਾ। ਉਹਨੇ ਆਪਣੇ ਪੋਸਟ ਨੂੰ ਦੋਸਤ ਸਮਝ ਲਿਆ, ਔਰ ਪੀਸ ਪੀ ਕੇ ਝੂਮਦਾ ਹੈ, ਔਰ ਸਮਝਦਾ ਹੈ ਵੀ ਹੁਣ ਆਸਮਾਨ ਤੇ ਜਾ ਰਹੇ ਹੈ। ਤੋ ਇਉਂ ਅਮਲੀਆਂ ਨਾਲ ਮਿਲ ਕੇ ਅਮਲੀ, ਸਾਖਤਾਂ ਨਾਲ ਮਿਲ ਕੇ ਸਾਖਤ, ਮਨਮੁਖਾਂ ਨਾਲ ਮਿਲ ਕੇ ਮਨਮੁਖ, ਪਰ ਜਦੋਂ ਕੋਈ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਆਇਆ ਤੇ ਉਹ ਦੁਨੀਆਂ ਵਿਚ ਬੇਹਤਰੀਨ ਸਿੱਖ ਬਣ ਗਿਆ, ਪਿਆਲਾ ਸ੍ਰੀ ਵਾ। ਉਹ ਗੁਰੂ ਦਾ ਪਿਆਰਾ ਹੋ ਗਿਆ, ਉਹ ਗੁਰੂ ਦਾ ਸਿੱਖ ਹੋ ਗਿਆ। ਇਸ ਲਈ ਸੰਗਤ ਦਾ ਫਲ ਹੈ, ਹਜ਼ੂਰ ਵਰਣਨ ਕਰ ਰਹੇ ਨੇ, ਸਰਬੰ ਕਰਤਾ ਉਹ ਸਾਰਿਆਂ ਦਾ ਕਰਤਾ ਹੈ। ਹਿੰਦੂਆਂ, ਮੁਸਲਮਾਨਾਂ, ਯਹੂਦੀਆਂ, ਪਾਰਸੀਆਂ, ਈਸਾਈਆਂ, ਸਭਨਾਂ ਦੀ ਉਹ ਸਾਜਨਾ ਕਰਨ ਵਾਲਾ ਹੈ, ਪਰ ਬਹੁਤੇ ਉਹ ਸਾਜਣ ਵਾਲੇ ਨੂੰ ਭੁੱਲ ਗਏ। ਇਸੇ ਕਰਕੇ ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਹੈ ਕਿ ਘਰ ਘਰ ਹੋਏ ਬਹੇਗੇ ਰਾਮਾ, ਤਿੰਨ ਤੇ ਸਰੈ ਨਾ ਕਾਹੂ ਕਾਮਾ, ਕਲਕੀ ਅਵਤਾਰ ਦਸਮ ਗ੍ਰੰਥ। ਅਜੇ ਵਕਤ ਆਵੇਗਾ, ਹੁਣ ਤੇ ਆਪਾਂ ਥੋੜੇ ਨਿਰੰਕਾਰੀ ਮਿਲਦੇ ਨੇ, ਥੋੜੇ ਅਵਤਾਰ ਮਿਲਦੇ ਨੇ, ਥੋੜੇ ਪੈਗੰਬਰ ਮਿਲਦੇ ਨੇ। ਦਸ਼ਮੇਸ਼ ਪਿਤਾ ਜੀ ਦਾ ਕਥਨ ਹੈ, ਅਜੇ ਵਕਤ ਆਉਣ ਵਾਲਾ ਹੈ ਜਦੋਂ ਘਰਾਂ ਘਰਾਂ ਵਿਚ ਨੇਕ ਕਲੰਕ ਲੱਭਣਗੇ, ਘਰਾਂ ਘਰਾਂ ਵਿਚ ਰਾਮ ਮਿਲਣਗੇ, ਘਰਾਂ ਘਰਾਂ ਵਿਚ ਕ੍ਰਿਸ਼ਨ ਮਿਲਣਗੇ, ਘਰਾਂ ਘਰਾਂ ਵਿਚ ਮੁਹੰਮਦ ਸਾਹਿਬ ਮਿਲਣਗੇ। ਪਰ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ, ਉਨ੍ਹਾਂ ਤੋਂ ਕੰਮ ਨਹੀਂ ਕੋਈ ਪੂਰਾ ਹੋ ਸਕੇਗਾ, ਪਿਆਲਾ ਖੋ ਸ੍ਰੀ ਵਾ। ਤੋ ਸਭਨਾ ਨੇ ਉਹਦੇ ਪਾਸੋਂ ਦਾਤ ਪ੍ਰਾਪਤ ਕੀਤੀ ਪਰ ਭੁੱਲ ਗਏ, ਉਹਦੇ ਤੋਂ ਗੁਮਰਾਹ ਹੋ ਗਏ। ਖੁਦ ਪਹਿਲਾਂ ਜਿਹੜੇ ਵੱਡੇ ਦੇਵਤੇ ਸੰਸਾਰ ਦਾ ਪ੍ਰਬੰਧ ਕਰਨ ਲਈ ਬਣਾਏ ਗਏ ਸਨ, ਮਹਾਦੇਵ ਅਚੁੱਤ ਕਹਿਵਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ, ब्रह्म आप पार ब्रह्म बखाना पर देखो प्रभ को प्रभ न किन्हू जाना। बजेतर नाटक दशम ग्रंथ प्याला खो श्रीवा ए पाखे में भी चुक सकता है असी समझ सकते हैं। तुसी जिस भी लीडर नू पैसा दिता प्याला खो श्रीवा एथो तुसी बड़े पैसे भेजे ने लीडरां नू प्याला खो श्रीवा कौम दे किन्ने को काम आए ने तुहाडे ओ किन्ने क काम आए ने हुण ते तुसी यही कहंदे होगे ना बड़ी गलती कीती प्याला खो श्रीवा ओदे नालों ते तुसी ये स्थान बना देंदे ते होर चंगी गल हुंदी प्याला खो श्रीवा। तुसी जिन्हां नू पैसे दिते उन्हां ने स्थान ढवाए ढवाण विच मदद कीती पर स्थान बनवाण वालियां नालों जे तुसी ये स्थान बना देंदे ते लोग आके दर्शन करदे भी सौत हाल दा स्थान है प्याला खो श्रीवा। तुसी जिन्हां नू पैसा दिता तुसी जिन्हां नू इज्जत दिती वकत आन ते उन्हां ने कौम नू भी पिठ दिती गुरु नू भी पिठ दिती ते उन्हां ने गुरु दी सोचन दी बजाए कौम दी सोचन दी बजाए पंथ दी सोचन दी बजाए सिखी दी सोचन दी बजाए ब्रह्मा ते विष्णु शंकर दे वांग सिर्फ अपनी ही सोची प्याला खो श्रीवा। कोई 10 साल अपनी जयकार करवांदा रहा कोई 5 साल करवांदा रहा इसे तरीके नाल दशमेश पिता जी ए ते चीजां साडे सामने हो रही ने वर्तमान समय विच चल रही ने फिर वो आदि देवते जेडे सब तो पहला देवते सन हजूर दसम पातशाह कहंदे ने कि महादेव अच्युत कहवायो विष्णु आप ही को ठहरायो ब्रह्मा आप पार ब्रह्म बखाना पर जेड़ा मालक सी वाहिगुरु प्रभ को प्रभ न किन्हू जाना दशम ग्रंथ। असी भी कुछ इसे तरह कर दे रहे गुरु नानक देव जी की महानता गुरु गोबिंद सिंह जी की महानता गुरु ग्रंथ साहब जी की उच्चता दर्शान की बजाय बहुते लोग अपनी उच्चताई दर्शान दे रहे प्याला खो श्रीवा। पर रचना उन्हें सब दी कीती है जे कोई उन्हूं भुल गया है जे कोई उन्हूं विसर गया है ता ओ जाने ते गुरु जाने प्याला खो श्रीवा। पर ए अंसी नहीं कह सकते कि वह सारयां दा करता नहीं सरबं करता वह सारयां नूं करन वाला है सारयां दी साधना करन वाला है। हां बाबा पृथ्वी चंद भी ओहदा पुत्र सी ते गुरु अर्जन देव जी भी ओहदे सपूत सन प्याला खो श्रीवा। बाबा धीरमल भी ओहदा पोतरा सी ते गुरु हरराय साहब भी ओहदा छोटा पोतरा सी पोतरा हुण तो ना उहने इनकार कीता जे पोतरे मुकर गए ते वखरी गल जे पुत्र ने इनकार कर दिता ता वखरी गल पर गुरु ने कदे इनकार नहीं कीता इसलिए ओ सबं करता सारयां दी रचना करन वाला है।
सर्वं प्राणं
सर्वं प्राणं ओ सारयां दा प्राण रूप है। आहवा लोग इन्ना की समझदे ने असीं वी ओही समझदे आं श्वास निकल जांदे ने हवा निकल जांदी है ते जिंदगी समाप्त हो जांदी है। ठीक इसे तरह भावें 100 माइल दी स्पीड ते कार चल रही होवे ते टायर पेंचर हो जावे बस रुक जांदी है 5-10 कदम ओ किसदा जांदा है टायर फिर रोकनी पैंदी है कार आप ही रुक जांदी है नहीं चलदी। ठीक इसे तरह मनुख दी जिंदगी कितनी भी तेज स्पीड नाल दौड़ रही होवे चल रही होवे जदों श्वासां दी हवा इस शरीर दे टायर विचों निकल जांदी है जिंदगी दी गड्डी रुक जांदी है अगां सफर नहीं करदी उथे रुक जांदी है चल जांदी है मगर श्वास ही जीवन ने श्वास साडे शरीर विच 10 प्रकार दी हवा है साडे शरीर विच 10 प्रकार दी हवा है साडे शरीर विच निवास करदी है। ज्यादा इसकी वजाहत करन दी बजाए ओहदे वक्रे वक्रे नाम ने कूरम किरकल देव दत्त नाग धनंजय जान प्याला खो श्रीवा। एक एक नाम ने 5 प्रकार दी हवा साडे शरीर का विचकारला हिस्सा ना भी है जिसनू पंजाब दे लोग धुनी कहंदे ने प्याला खो श्रीवा धुनी 5 प्रकार दी हवा उस तो उपर रहंदी है ते 5 प्रकार दी हवा उस नाभी तो नीचे रहंदी है। कदे ज्यादा खीर खा लईए ज्यादा चंगा खाना बनिया होवे ते खा लईए ते फिर अंदर कुछ आवाज हुंदी है करर करर हुंदा प्याला खो श्रीवा ओ भी एक आवाज है ते कई बारी निछां भी आंदियां ने ए भी एक हवा है जो सिर्फ दसम द्वार विच दे नाल संबंध रखदी है। ਤੇ ਕਈ ਵਾਰੀ ਆਦਮੀ ਠੀਕ ਤਰੀਕੇ ਨਾਲ ਖੁਰਾਕ ਨਾ ਖਾਵੇ ਖਾ ਲਵੇ ਉਹ ਹਜ਼ਮ ਨਾ ਹੋਵੇ ਤੇ ਫਿਰ ਪਟਾਕੇ ਚੱਲਦੇ ਨੇ ਚਾਰ ਲੱਖ ਸ੍ਰੀ ਵਾ ਫਿਰ ਪਟਾਕੇ ਚੱਲਦੇ ਨੇ ਉਹ ਵੀ ਇੱਕ ਪ੍ਰਕਾਰ ਦੀ ਹਵਾ ਜੋ ਸਾਡੇ ਸ਼ਰੀਰ ਅੰਦਰ ਨਿਵਾਸ ਰੱਖਦੀ ਹੈ ਸਾਡੇ ਸ਼ਰੀਰ ਅੰਦਰ ਨਿਵਾਸ ਰੱਖਦੀ ਹੈ ਇਸ ਲਈ ਦਸ ਪ੍ਰਕਾਰ ਦੀ ਹਵਾ ਸ਼ਰੀਰ ਅੰਦਰ ਨਿਵਾਸ ਰੱਖਦੀ ਹੈ ਹਾਂ ਇੱਕ ਪ੍ਰਕਾਰ ਦੀ ਹਵਾ ਹੈ ਜਿਸ ਨੂੰ ਅਸੀਂ ਪ੍ਰਾਣ ਕਹਿੰਦੇ ਹਾਂ ਜਿਸ ਦੇ ਆਸਰੇ ਸ਼ਰੀਰ ਚੱਲਦਾ ਉਹ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਕਿਸਮ ਦੀ ਹਵਾ ਸ਼ਰੀਰ ਵਿੱਚੋਂ ਲੀਕ ਹੋਣ ਤੋਂ ਬਾਅਦ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ ਪਰ ਹਵਾ ਸਾਰੀ ਸ਼ਰੀਰ ਵਿੱਚੋਂ ਨਿਕਲਦੀ ਨਹੀਂ ਜਦੋਂ ਕੋਈ ਪ੍ਰਾਣੀ ਗੁਜ਼ਰ ਜਾਂਦਾ ਉਹਦਾ ਪੇਟ ਕਿਉਂ ਫੁੱਲਦਾ ਉਹ ਕੁਝ ਖਾਂਦਾ ਤਾਂ ਨਹੀਂ ਨਾ ਕੁਛ ਵੀ ਨਹੀਂ ਉਹ ਖਾ ਸਕਦਾ ਚਾਲਨਾ ਸ੍ਰੀ ਵਾ ਕਹਿੰਦੇ ਖਾ ਨਹੀਂ ਸਕਦਾ ਪੀ ਨਹੀਂ ਸਕਦਾ ਪਰ ਹਵਾ ਉਹਦੇ ਪੇਟ ਵਿੱਚ ਕਿਉਂ ਵੱਧਦੀ ਜਾਂਦੀ ਸਰੀਰ ਕਰਦੀ ਹਵਾ ਸਰੀਰ ਵਿੱਚ ਹੁੰਦੀ ਏ ਜਿਸ ਦੇ ਨਾਲ ਪੇਟ ਫੁੱਲ ਜਾਂਦਾ ਜਦੋਂ ਸੰਸਕਾਰ ਹੁੰਦਾ ਹੈ ਜਦੋਂ ਪੇਟ ਫਟਦਾ ਹੈ ਤੇ ਆਵਾਜ਼ ਆਉਂਦੀ ਏ ਉਦੋਂ ਹਵਾ ਨਿਕਲ ਜਾਂਦੀ ਏ ਚਾਲਨਾ ਸ੍ਰੀ ਵਾ ਇਸ ਲਈ ਸਰੀਰ ਨੂੰ ਚਲਾਉਂਦਾ ਦਸ ਪ੍ਰਕਾਰ ਦੀ ਹਵਾ ਨਾਲ ਪਰ ਇੱਕ ਐਸੀ ਹਵਾ ਹੈ ਜੇ ਵੱਖ ਕਰਦੇ ਇਹ ਜ਼ਿੰਦਗੀ ਕੁਛ ਨਹੀਂ ਕਰ ਸਕਦੀ ਨਾ ਬੋਲ ਸਕਦੀ ਏ ਜ਼ੁਬਾਨ ਨਾ ਅੱਖਾਂ ਦੇਖ ਸਕਦੀਆਂ ਨੇ ਨਾ ਕੰਨ ਸੁਣ ਸਕਦੇ ਨੇ ਨਾ ਪੈਰਾਂ ਨਾਲ ਤੁਰਿਆ ਜਾ ਸਕਦਾ ਨਾ ਕੁਝ ਹੱਥਾਂ ਨਾਲ ਉਠਾਇਆ ਜਾ ਸਕਦਾ ਹੈ ਇਸ ਲਈ ਹਜ਼ੂਰ ਕਹਿੰਦੇ ਨੇ ਸਿਰਫ ਪ੍ਰਾਣ ਸਵਾਸ ਹੀ ਜੀਵਨ ਨਹੀਂ ਸਰਬੰਗ ਪ੍ਰਾਣ ਸਾਰਿਆਂ ਦਾ ਪ੍ਰਾਣ ਰੂਪ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ ਆਪ ਹੀ ਉਹ ਪ੍ਰਾਣਾਂ ਨੂੰ ਚਲਾਉਂਦਾ ਆਪ ਹੀ ਜ਼ਿੰਦਗੀ ਦੀ ਹਲਚਲ ਕਰਦਾ ਹੈ
ਸਰਬੰਗ ਪ੍ਰਾਣ
ਸਰਬੰਗ ਪ੍ਰਾਣ ਉਹ ਅਕਾਲ ਪੁਰਖ ਵਾਹਿਗੁਰੂ ਸਰਬੰਗ ਪ੍ਰਾਣ ਸਾਰਿਆਂ ਦੀ ਰੱਖਿਆ ਕਰਦਾ ਹਰ ਜੀਵ ਦੀ ਉਹ ਰੱਖਿਆ ਕਰਦਾ ਜੀ
ਸਰਬੰਗ ਕਰਮੰ
ਸਰਬੰਗ ਕਰਮੰ ਸਾਰੇ ਧਰਮਾਂ ਦੇ ਕਰਮ ਰੂਪ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ ਤਾਈਏ ਤੇ ਸ਼ੁਭ ਕਰਮਾਂ ਲਈ ਉਹਨੇ ਅਰਦਾਸ ਕੀਤੀ ਕਿ ਸ਼ੁਭ ਕਰਮੰ ਤੇ ਕਬ ਹੂੰ ਨਾ ਠਰੋ ਦਸਮ ਗ੍ਰੰਥ ਚੰਗੇ ਕਰਮ ਕਰਨੇ ਚਾਹੀਦੇ ਮਾੜੇ ਕਰਮ ਨਹੀਂ ਚਾਲਨਾ ਸ੍ਰੀ ਵਾ ਚੰਗਾ ਕਰਮ ਮਨੁੱਖ ਨੂੰ ਹਮੇਸ਼ਾ ਕਰਨਾ ਚਾਹੀਦਾ ਨੇਕ ਕਰਮ ਕਰਨੇ ਚਾਹੀਦੇ ਨੇ ਕਿਉਂਕਿ ਕੀ ਚਾਹੇ ਨੇਕ ਨਾਮੀ ਜੋ ਦਿਵੈ ਖੁਦਾਏ ਪੁਰਾਤਨ ਜਨਮ ਸਾਖੀ ਨਸੀਹਤ ਨਾਮ ਜੇ ਵਾਹਿਗੁਰੂ ਬਖਸ਼ਿਸ਼ ਕਰੇ ਨੇਕੀ ਕਰੇ ਜੇ ਮਨੁੱਖ ਨੂੰ ਧਨ ਦੇ ਦਿੱਤਾ ਗੁਰੂ ਦੀ ਸੇਵਾ ਤੇ ਖਰਚ ਕਰੇ ਗਰੀਬਾਂ ਦੀ ਸੇਵਾ ਉਪਰ ਖਰਚ ਕਰ ਦੇਵੇ ਕਹਿੰਦੇ ਨੇ ਜ਼ਰੂਰਤਮੰਦਾਂ ਨੂੰ ਲੰਗਰ ਛਕਾ ਦੇਵੇ ਵਸਤਰ ਲੈ ਦੇਵੇ ਮਗਰ ਉਸ ਪੈਸੇ ਦੇ ਨਾਲ ਲੋਕਾਂ ਨੂੰ ਬਹੁਤੀ ਸ਼ਰਾਬ ਨਾ ਪਿਲਾਵੇ ਬਈ ਬੱਲੇ ਬੱਲੇ ਫਲਾਣੇ ਨੇ ਕੋਈ ਪਾਰਟੀ ਕੀਤੀ ਏ ਕਿਉਂਕਿ ਜਿੰਨੇ ਬੰਦੇ ਸਨ ਉਨੇ ਮੁਰਗੇ ਟੰਗੇ ਹੋਏ ਸਨ ਉਨੀਆਂ ਆਖੇ ਬੋਤਲਾਂ ਪਈਆਂ ਸਨ ਨਹੀਂ ਨਹੀਂ ਕੀ ਚੈ ਨੇਕ ਨਾਮੀ ਜੋ ਦੇਵ ਹੈ ਖੁਦਾਏ ਕਹਿੰਦੇ ਨੇ ਪਰਮੇਸ਼ਵਰ ਦੇ ਨਾਮ ਤੇ ਦੇਵ ਹੈ ਦਿਲਾਵ ਹੈ ਰਜਾਵ ਹੈ ਖੁਦਾਏ ਹੋਤਾ ਨਾ ਰਾਖੇ ਅਕੇਲਾ ਨਾ ਖਾਏ ਤਹਿਕੀਕ ਦਿਲਦਾਨੀ ਵਹੀ ਬਿਤ ਜਾਏ ਨਸੀਹਤ ਨਾਮਾ ਜਨਮ ਸਾਖੀ ਹਜ਼ੂਰ ਵਰਨ ਕਰ ਰਹੇ ਨੇ ਸ਼ੁਭ ਕਰਮ ਚੰਗੇ ਕਰਮ ਜਿਸ ਤੋਂ ਮਨੁੱਖ ਕਦੇ ਵੀ ਚਲੇ ਨਾ ਪਰਹੇਸ ਨਾ ਕਰੇ ਚੰਗੇ ਕਰਮ ਕਰਨ ਵਾਲਾ ਮਨੁੱਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਪਿਆਲਾ ਸ੍ਰੀ ਹਾਂ ਉਹ ਸਾਰੇ ਕਰਮਾਂ ਰੂਪ ਆਪ ਹੈ ਧਰਮ ਦੇ ਕਰਮ ਰੂਪ ਸਰਬੰਗ ਤਮੰਗ ਸਾਰਿਆਂ ਧਰਮਾਂ ਰੂਪ ਉਹ ਆਪ ਹੈ ਤਾਈਏ ਤੇ ਧਰਮ ਦੀ ਰੱਖਿਆ ਲਈ ਜੇ ਜ਼ਰੂਰਤ ਪਈ ਤੇ ਉਹਨੇ ਆਪਣੇ ਆਪ ਦਿੱਲੀ ਵਿਚ ਜਾ ਕੇ ਸੀਸ ਵੀ ਦੇ ਦਿੱਤਾ ਧਰਮ ਧਰਮ ਕੀ ਜਿਨ ਪਟ ਰਾਖੀ ਅਟਲ ਕਰੀ ਕਲਯੁਗ ਮੈਂ ਸਾਖੀ ਸਗਲ ਸ੍ਰਿਸ਼ਟ ਤਾਰਾ ਜਸ ਪਇਓ ਜੇ ਕਿਸਦਾ ਜਿਨੇ ਕਰਮ ਧਰਮ ਹਿੰਦੂਆਂ ਨੇ ਰੱਖ ਲਏ ਸ੍ਰੀ ਗੁਰਸ਼ੋਭਾ ਸੈਨਾ ਪਤ ਪਿਆਲਾ ਸ੍ਰੀ ਦਾ ਜੋ ਅੱਜ ਦੇ ਦਿਨ ਗੁਰਿਆਈ ਗੱਦੀ ਤੇ ਬੈਠਾ ਸੀ ਸੈਨਾ ਪਤ ਕਹਿ ਰਹੇ ਨੇ ਉਹਨੇ ਕਰਮ ਦੀ ਵੀ ਲੱਜ ਰੱਖ ਲਈ ਉਹਨੇ ਧਰਮ ਦੀ ਵੀ ਲਾਜ ਰੱਖ ਲੀਤੀ ਤੇ ਇਸ ਕਾਰਨ ਸਾਰੀ ਦੁਨੀਆਂ ਚ ਉਹਦਾ ਜੈ ਜੈਕਾਰ ਹੋਇਆ ਉਹਨੇ ਆਪਣੇ ਦੇਸ਼ ਦੇ ਪ੍ਰਮੁੱਖ ਤਬਾਲਿਆਂ ਦਾ ਧਰਮ ਵੀ ਰੱਖ ਲਿਆ ਤੇ ਕਰਮ ਵੀ ਰੱਖ ਲਿਆ ਵੇਦ ਵੀ ਰੱਖ ਲੀਤੇ ਮੰਦਰ ਵੀ ਰੱਖ ਲੀਤੇ ਤੇ ਕਹਿੰਦੇ ਨੇ ਧਰਮ ਵੀ ਜੰਜੂ ਵੀ ਰੱਖ ਲੀਤਾ ਔਰ ਟਿੱਕਾ ਵੀ ਰੱਖ ਲੀਤਾ ਝੋਟ ਵੀ ਰੱਖ ਲੀਤੀ ਪਿਆਲਾ ਸ੍ਰੀ ਵਾਹਿਗੁਰੂ ਜਦੋਂ ਉਹਦੀ ਵਾਰੀ ਆਈ ਤੇ ਉਹਨੇ ਉਹਦੇ ਸਥਾਨ ਨੂੰ ਹੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਿਆਲਾ ਸ੍ਰੀ ਵਾਹਿ ਇਸ ਵਾਸਤੇ ਕਹਿੰਦੇ ਨੇ ਹਮ ਦੁਆ ਕਰਤੇ ਰਹੇ ਵੋ ਦਗਾ ਸਮਝਤੇ ਰਹੇ ਪਿਆਲਾ ਸ੍ਰੀ ਵਾਹਿ ਹਜ਼ੂਰ ਕਹਿ ਰਹੇ ਨੇ ਸਰਬੰਗ ਧਰਮ ਸਾਰਿਆਂ ਧਰਮਾਂ ਰੂਪ ਵੀ ਹੈ
ਸਰਬੰਗ ਜੁਗ
ਸਰਬੰਗ ਜੁਗਤਾ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿਚ ਜੁੜਿਆ ਹੋਇਆ ਹੈ, ਸਾਰਿਆਂ ਵਿਚ ਸਮਾਇਆ ਹੋਇਆ ਹੈ, ਉਹਦੇ ਤੋਂ ਇਲਾਵਾ ਕੋਈ ਮਨੁੱਖ ਖਾਲੀ ਨਹੀਂ, ਉਹ ਸਾਰਿਆਂ ਵਿਚ ਸਮਾਇਆ ਹੈ। ਕਿਉਂਕਿ ਧਰਮ ਦੀ ਮਹਾਨਤਾ ਹੈ, ਬਾਈਬਲ ਦੇ ਪਹਿਲੇ ਚੈਪਟਰ ਵਿਚ ਇਹ ਵਿਚਾਰ ਮਿਲਦੀ, ਧਨ ਨੇ ਉਹ ਜਿਨ੍ਹਾਂ ਨੇ ਆਪਣੀ ਜਾਨ ਧਰਮ ਵਾਸਤੇ ਦੇ ਦਿੱਤੀ। ਪਿਤਾ ਪਰਮੇਸ਼ਵਰ ਨੇ ਸਵਰਗਾਂ ਦਾ ਰਾਜ ਉਹਨਾਂ ਵਾਸਤੇ ਰਿਜ਼ਰਵ ਰੱਖਿਆ ਹੋਇਆ। ਪਿਆਰ ਰੱਖੋ ਸ੍ਰੀ ਵਾਹ, ਪਿਤਾ ਪਰਮੇਸ਼ਵਰ ਨੇ ਉਹਨਾਂ ਵਾਸਤੇ ਸਵਰਗਾਂ ਦਾ ਰਾਜ ਰਿਜ਼ਰਵ ਰੱਖਿਆ ਹੋਇਆ, ਜਿਨ੍ਹਾਂ ਨੇ ਧਰਮ ਨੂੰ ਆਪਣਾ ਆਪ ਕੁਰਬਾਨ ਕਰ ਦਿੱਤਾ। ਇਸ ਲਈ ਉਹ ਸਾਰਿਆਂ ਧਰਮ ਰੂਪ ਹੈ, ਧਰਮ ਰੂਪ ਉਹ ਆਪ ਹੈ, ਸਾਰਿਆਂ ਦੇ ਜੁੜਿਆ ਹੋਇਆ ਹੈ।
ਸਰਬੰਗ ਮੁਕਤਾ
ਤੇ ਉਹ ਅਕਾਲ ਪੁਰਖ ਵਾਹਿਗੁਰੂ ਸਰਬੰਗ ਮੁਕਤਾ ਸਾਰਿਆਂ ਨੂੰ ਮੁਕਤ ਕਰਨ ਵਾਲਾ ਹੈ। ਜਦੋਂ ਕੋਈ ਉਹਦੀ ਸ਼ਰਨ ਵਿਚ ਆ ਜਾਵੇ, ਇਹ ਖਿਆਲ ਨਹੀਂ ਹੁੰਦਾ ਵੀ ਹੁਣ ਕਿਸੇ ਆਪਣੇ ਨੂੰ ਹੀ ਲੰਘਾਣਾ। ਚਾਰ ਲੱਖੋ ਸ੍ਰੀ ਉਹ ਸਾਰਿਆਂ ਨੂੰ ਮੁਕਤ ਕਰਦਾ ਹੈ। ਸਰਬੰਗ ਮੁਕਤਾ ਉਹ ਸਾਰਿਆਂ ਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ, ਉਹ ਸਾਰਿਆਂ ਨੂੰ ਮੁਕਤ ਕਰਨ ਵਾਲਾ ਹੈ। ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਕਿਸੇ ਦਾ ਪੱਖ ਨਹੀਂ ਕਰਦਾ। ਉਹਨੇ ਤੇ ਆਪਣੇ ਸਿੱਖਾਂ ਨੂੰ ਵੀ ਤਾਰਨਾ ਨਾਲ ਇਹ ਸ਼ਬਦ ਕਹੇ ਸਨ, ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾਹੇ, ਸਿੱਖ ਪਿਆਰਾ ਨਾਹੇ ਮਮ ਰਹਿਤ ਪਿਆਰੀ ਆਹੇ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪੰਜਵੀਂ ਰੁੱਤ ਭਾਈ ਸੰਤੋਖ ਸਿੰਘ ਜੀ ਪਿਆਰ ਲੱਖੋ ਸ੍ਰੀ ਹਾਂ, ਮੈਨੂੰ ਰਹਿਤ ਪਿਆਰੀ ਏ, ਸਿੱਖੀ ਦਾ ਆਦਰਸ਼ ਪਿਆਰਾ ਹੈ, ਸਿੱਖੀ ਦਾ ਜੀਵਨ ਪਿਆਰਾ ਹੈ, ਸਿੱਖੀ ਦੀ ਜ਼ਿੰਦਗੀ ਪਿਆਰੀ ਏ, ਸਿੱਖੀ ਦੀ ਕਮਾਈ ਪਿਆਰੀ ਏ। ਮੈਨੂੰ ਸਿੱਖ ਦਾ ਬੈਰੂਨੀ ਰੰਗ ਰੂਪ ਪਿਆਰਾ ਨਹੀਂ, ਮੈਨੂੰ ਸਿੱਖ ਦਾ ਸ਼ਾਹੀ ਠਾਠ ਬਾਠ ਪਿਆਰਾ ਨਹੀਂ, ਮੈਨੂੰ ਲਾਲੋ ਹੀ ਪਿਆਰਾ ਹੈ। ਲੱਖੋ ਸ੍ਰੀ ਮੈਨੂੰ ਕਪੂਰ ਸਿੰਘ ਹੀ ਪਿਆਰਾ ਹੈ, ਭਾਵੇਂ ਉਹ ਘੋੜਿਆਂ ਦੀ ਲਿਦ ਸੁੱਟ ਰਿਹਾ। ਇਸ ਲਈ ਉਹ ਸਾਰਿਆਂ ਨੂੰ ਮੁਕਤ ਕਰਦਾ ਹੈ ਜੋ ਉਹਦੀ ਸ਼ਰਨ ਚਾਹੁੰਦਾ ਹੈ। ਉਹਦਾ ਰੂਪ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ 1675 ਈਸਵੀ ਨੂੰ ਚਾਂਦਨੀ ਚੌਕ ਵਿਚ ਆਪਣੀ ਸ਼ਹਾਦਤ ਦੇ ਕੇ ਸਾਬਤ ਕਰ ਦਿੱਤਾ ਕਿ ਉਹ ਸਾਰਿਆਂ ਧਰਮਾਂ ਦੀ ਸਾਰਿਆਂ ਕਰਮਾਂ ਦਾ ਜਿੱਥੇ ਰੱਖਿਅਕ ਹੈ, ਉੱਥੇ ਸਾਰੇ ਨੂੰ ਮੁਕਤੀ ਦਾਤਾ ਵੀ ਏ, ਸਾਰਿਆਂ ਨੂੰ ਮੁਕਤ ਕਰਨ ਵਾਲਾ ਵੀ ਏ। ਐਸਾ ਹੈ ਦਸ਼ਮੇਸ਼ ਪਿਤਾ ਜੀ ਦਾ ਉਹ ਅਕਾਲ ਪੁਰਖ ਵਾਹਿਗੁਰੂ, ਸਰਬੰਗ ਗਿਆਤਾ ਵੀ ਏ, ਸਰਬੰਗ ਖਿਆਤਾ ਵੀ ਏ, ਸਰਬੰਗ ਕਰਮ ਰੂਪ ਵੀ ਏ, ਸਰਬੰਗ ਧਰਮ ਰੂਪ ਵੀ ਏ, ਤੇ ਫਿਰ ਸਭਨਾਂ ਨੂੰ ਮੁਕਤ ਕਰਨ ਵਾਲਾ ਵੀ ਹੈ। ਆਈਏ ਉਸ ਮੁਕਤੀ ਦਾਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਚਰਨ ਸ਼ਰਨ ਪ੍ਰਾਪਤ ਕਰੀਏ। ਇਹ ਉਹ ਮੁਕਤੀ ਦਾਤਾ ਕਲਯੁਗ ਵਿਚ ਹੈ, ਧੰਨ ਗੁਰੂ ਗ੍ਰੰਥ ਸਾਹਿਬ, ਉਹਨਾਂ ਦੀ ਸ਼ਰਨ ਵਿਚ ਆਈਏ, ਗੁਰਮਤ ਨੂੰ ਸਮਝੀਏ ਵਿਚਾਰੀਏ, ਤੇ ਫਿਰ ਸਮਝੀਏ ਕਿ ਸਿੱਖੀ ਕਿਤਨੀ ਉੱਚੀ ਏ, ਕਿਤਨੀ ਮਹਾਨ ਹੈ। ਜਦੋਂ ਸਿੱਖ ਬੱਚੀਆਂ ਕਹਿ ਦਿੰਦੀਆਂ ਨੇ ਮੈਂ ਕੇਸਾਂ ਵਾਲੇ ਨੂੰ ਲਾਇਕ ਨਹੀਂ ਕਰਦੀ, ਉਦੋਂ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਅਸੀਂ ਕਿੱਥੇ ਸਾਂ ਔਰ ਕਿੱਥੇ ਚਲੇ ਗਏ ਸਾਂ। ਪਰ ਇਹ ਕਮਜ਼ੋਰੀ ਬੱਚਿਆਂ ਦੀ ਨਹੀਂ, ਇਹ ਸਾਡੀ ਕਮਜ਼ੋਰੀ ਏ ਕਿ ਅਸੀਂ ਉਹਨਾਂ ਨੂੰ ਸ਼ੁਰੂ ਤੋਂ ਸਮਝਾ ਨਹੀਂ ਸਕੇ ਅਸੀਂ ਕੌਣ ਸਾਂ, ਕੀ ਸਾਂ, ਸਾਡਾ ਆਦਰਸ਼ ਕੀ ਸੀ।
ਸਰਬੰਗ ਹਰਤਾ ਸਰਬੰਗ ਕਰਤਾ
ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ
ਸਰਬੰਗ ਕਰਮੰ
ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।